ਫਕੀਰੀ ਤੇ ਬਾਣਾ। ਇੱਕ ਸਮੇਂ ਆਪਣੀ ਫਟੀ ਪੁਰਾਣੀ ਟਾਕੀਆਂ ਵਾਲੀ ਭਾਰੀ ਗੋਦੜੀ ਨੂੰ ਦੇ ਕੇ ਫਰੀਦ ਜੀ ਕਹਿਣ ਲੱਗੇ ਕਿ ਮੈਂ ਘਰ ਬਾਰ ਛੱਡਿਆ, ਜੰਗਲ ਵੇਲੇ ਮੱਲੇ ਪਰਿਵਾਰ ਦਾ ਮੋਹ ਤਿਆਗਿਆ, ਰੋਹੀਆਂ ਦੀ ਖਾਕ ਛਾਣੀ, ਗਰਮੀ ਸਰਦੀ ਨਾਲ ਪਿੰਡਾਂ ਫੂਕਿਆ, ਪੇਟ ਤੇ ਕਾੜ ਦੀ ਰੋਟੀ ਬੰਨ ਕੇ ਫਿਰਿਆ, ਪਰ ਫੇਰ ਵੀ ਅਜੇ ਤੱਕ ਮੌਲਾ ਦਾ ਦੀਦਾਰ ਨਾ ਹੋਇਆ। ਫਰੀਦਾ ਤਨ ਸੁੱਕਾ ਪਿੰਜ ਥੀਆ, ਤਲੀਆਂ ਖੁੰਡੇ ਕਾਗ, ਅਜੇ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ। ਪਰ ਮੈਂ ਆਹ ਕਾਨੂੰ ਲੀਰਾਂ ਦੀ ਭਾਰੀ ਪੰਡ ਚੁੱਕੀ ਫਿਰਦਾ ਹਾਂ। ਇਹ ਵਚਨ ਸੁਣ ਕੇ ਨਿਰੰਕਾਰ ਵੱਲੋਂ ਜੋਰ ਜਰੇ ਜਰੇ ਵਿੱਚ ਵਿਆਪਕ ਹੈ। ਗੋਦੜੀ ਵਿੱਚੋਂ ਆਵਾਜ਼ ਆਈ, ਫਰੀਦਾ ਭਾਵੇ ਮੈਂ ਫਟੀ ਪੁਰਾਣੀ ਹਾਂ, ਮੈਲ ਦੀ ਭਰੀ ਤੇ ਲੀਰਾਂ ਦੀ ਪੰਡ ਹਾਂ, ਪਰ ਤੇਰਾ ਮੇਰੇ ਕਰਕੇ ਆਦਰ ਹੁੰਦਾ ਹੈ। ਮੈਥੋਂ ਬਿਨਾਂ ਤੇਰੀ ਬੁਰੀ ਹਾਲਤ ਹੋ ਜਾਵੇਗੀ, ਫੇਰ ਤਾਂ ਤੈਨੂੰ ਕਿਸੇ ਪੁੱਛਣਾ ਤੱਕ ਵੀ ਨਹੀਂ, ਇੱਕ ਮੈਂ ਹੀ ਕੇਵਲ ਤੈਨੂੰ ਫਕੀਰ ਬਣਾਉਣ ਵਾਲੀ ਹਾਂ। ਇਹ ਗੱਲ ਸੁਣ ਕੇ ਫਰੀਦ ਜੀ ਬੋਲੇ, ਮੇਰੇ ਬਿਨਾਂ ਤੇਰਾ ਵੀ ਕੋਈ ਲਾਗੂ ਨਹੀਂ ਹੋਣਾ, ਇੱਕ ਮੈਂ ਹੀ ਤੈਨੂੰ ਆਪਣੇ ਗੱਲ ਲਾਈ ਫਿਰਦਾ ਹਾਂ, ਹੋਰ ਤਾਂ ਕੋਈ ਤੇਰੇ ਵੱਲ ਤੱਕਦਾ ਵੀ ਨਹੀਂ। ਇਉਂ ਪਰਸਪਰ ਕਾਫੀ ਤਕਰਾਰ ਵੱਧ ਗਿਆ। ਅਖੀਰ ਨੂੰ ਫਰੀਦ ਨੇ ਕਿਹਾ, ਚੰਗਾ ਫੇਰ ਮੈਂ ਦੇਖਦਾ ਹਾਂ ਤੇਰੇ ਬਿਨਾਂ ਮੈਨੂੰ ਸਰਦਾ ਹੈ ਕਿ ਨਹੀਂ। ਉਹ ਆ ਕੇ ਉਸ ਨੂੰ ਇੱਕ ਕੰਡਿਆਂ ਵਾਲੇ ਝਾੜ ਤੇ ਪਾ ਦਿੱਤਾ ਤੇ ਆ ਫਰੀਦਕੋਟ ਸ਼ਹਿਰ ਵਿੱਚ ਚਲਾ ਗਿਆ। ਅੱਗੇ ਇੱਕ ਪਠਾਨ ਦਾ ਮਕਾਨ ਬਣ ਰਿਹਾ ਸੀ, ਇਸ ਨੂੰ ਦੇਖ ਕੇ ਉਸਨੇ ਆਪਣੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਮਜ਼ਦੂਰਾਂ ਨਾਲ ਇਸ ਤੋਂ ਵੀ ਸ਼ਾਮ ਤੱਕ ਕੰਮ ਲਵੋ। ਇੱਕ ਫਕੀਰੀ ਦੇ ਚਿੰਨ ਬਿਨਾਂ ਸ਼ਾਮ ਤੱਕ ਪਠਾਨ ਨੇ ਉਹਨਾਂ ਨੂੰ ਇੱਟਾਂ ਤੇ ਗਾਰਾ ਢੋਣ ਪਰ ਲਾਈ ਰੱਖਿਆ। ਇਸ ਪਠਾਨ ਪ੍ਰਤੀ ਹੀ ਉਹਨਾਂ ਨੇ ਜਦੋਂ ਸ਼ਿਕਾਰ ਗਿਆ ਘੋੜੇ ਤੋਂ ਡਿੱਗ ਕੇ ਰਕਾਬ ਵਿੱਚ ਪੈਰ ਫਸ ਕੇ ਮਰਿਆ ਸੁਣਿਆ। ਸਲੋਕ ਉਚਾਰਨ ਕੀਤਾ ਹੈ, ਫਰੀਦਾ ਭੰਨੀ ਕੜੀ ਸਵਨ ਵੀ ਟੁੱਟੀ ਨਾਗਰ ਲੱਜ, ਜੋ ਸੱਜਣ ਪੋਏ ਭਾਰ ਉਥੇ ਸੇ ਕਿਉਂ ਆਵੇ ਅੱਜ। ਇੱਧਰ ਫਰੀਦ ਦੇ ਗਏ ਪਿੱਛੋਂ ਬਾਗੀ ਮੁੰਡਿਆਂ ਨੇ ਉਸ ਗੋਦੜੀ ਨੂੰ ਝਾੜ ਤੋਂ ਲਾਹ ਕੇ ਖਿੱਦੋ ਬਣਾ ਲਿਆ ਅਤੇ ਲੱਗੇ ਖੂੰਡੀਆਂ ਨਾਲ ਕੁੱਟਣ। ਜਦੋਂ ਭੁੱਖਣ ਪਾਣੇ ਸ਼ਾਮ ਨੂੰ ਫਰੀਦ ਜੀ ਸਹਿਰੋਂ ਵਾਪਸ ਮੁੜੇ ਤਾਂ ਮੁੰਡਿਆਂ ਕੋਲੋਂ ਖੋਹ ਕੇ ਉਸ ਗੋਦੜੀ ਨੂੰ ਪੁੱਛਿਆ, ਕਿਉਂ ਮੈਥੋਂ ਵਿਛੜ ਕੇ ਅੱਜ ਤੇਰੇ ਨਾਲ ਕਿਵੇਂ ਬੀਤੀ? ਉਸਨੇ ਉੱਤਰ ਦਿੱਤਾ, ਜਿਸ ਤਰ੍ਹਾਂ ਦਿਨ ਭਰ ਮੈਥੋਂ ਵੱਖ ਹੋ ਕੇ ਤੇਰੇ ਨਾਲ ਬੀਤੀ। ਇਹ ਗੱਲ ਸੁਣ ਕੇ ਫਰੀਦ ਜੀ ਚੁੱਪ ਹੋ ਗਏ ਤੇ ਮਨ ਵਿੱਚ ਨਿਸ਼ਚਾ ਕੀਤਾ ਕਿ ਫਕੀਰੀ ਦੇ ਬਾਣੇ ਦਾ ਹੀ ਸਤਿਕਾਰ ਹੈ। ਮਿਹਰਬਾਨ ਦੇ ਮਿਹਰਾਂ ਭਰੇ ਵਚਨ ਸੁਣ ਕੇ ਬਾਬਾ ਸ਼੍ਰੀ ਮਾਨ ਨੇ ਉਸ ਦਿਨ ਤੋਂ ਬਾਅਦ ਗੁਰੂ ਕੇ ਲੰਗਰ ਵਿੱਚੋਂ ਕਿਸੇ ਨੂੰ ਭੁੱਖਿਆ ਨਹੀਂ ਮੁੜਨ ਦਿੱਤਾ। ਹਜ਼ੂਰ ਨੇ ਕਿਹਾ, ਫਰੀਦ ਜੀ ਦਾ ਇਹ ਸਲੋਕ ਵੀ ਇਹੋ ਹੀ ਭਾਵ ਦਰਸਾਉਂਦਾ ਹੈ, ਮਿੱਠਾ ਬੋਲੇ ਨਿਵ ਚੱਲੇ ਹੱਥੋਂ ਵੀ ਕੁਛ ਦੇਹੇ, ਫਰੀਦਾ ਰੱਬ ਤਿਨਾਂ ਦੀ ਬੁੱਕਲੀ ਜੰਗਲ ਕਿਆ ਢੂੰਡੇ। ਸਾਧੂ ਵਾਸਤੇ ਵੀ ਸੰਤੋਖ ਤਾਰਨਾ ਸਭ ਤੋਂ ਸ੍ਰੇਸ਼ਟ ਪਦਾਰਥ ਹੈ। ਗੋ ਤਨ ਗਾਜ ਤਨ ਬਾਜ ਤਨ ਔਰ ਰਤਨ ਤਨ ਖਾਨ, ਜਬ ਆਵੇ ਸੰਤੋਖ ਤਨ ਸਭ ਹੀ ਧੂੜ ਸਮਾਨ। ਕਿਉਂਕਿ ਸਾਧੂ ਨੂੰ ਪ੍ਰੇਮ ਨਾਲ ਬੁਲਾਇਆ ਹੀ ਉਸ ਦੇ ਮਨ ਦੀ ਪ੍ਰਸੰਨਤਾ ਲੈਣੀ ਹੈ। ਹੱਸ ਬੋਲੇ ਆਦਰ ਕਰੇ ਆਪਤ ਦੇਖ ਅਤੀਤ, ਤੁਲਸੀ ਤਾਂ ਪਛਾਣੀਏ ਪਰਮੇਸ਼ਰ ਕੀਰੀ ਪ੍ਰੀਤ। ਅਸਲੀ ਸਾਧੂ ਪ੍ਰੇਮ ਦਾ ਭੁੱਖਾ ਹੈ ਭੋਜਨ ਦਾ ਨਹੀਂ, ਯਥਾ ਸਾਧੂ ਭੁੱਖੇ ਭਾਵ ਕੇ ਭੋਜਨ ਭੁੱਖੇ ਨਾ ਹੈ, ਭੋਜਨ ਭੁੱਖੇ ਜੋ ਫਿਰੇ ਤੇ ਤੋ ਸਾਧੂ ਨਾ ਹੈ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਹਜ਼ੂਰ ਦੀ ਆਗਿਆ ਅਨੁਸਾਰ ਆਪਣਾ ਜੀਵਨ ਸਫਲਾ ਕਰਨ ਵਾਸਤੇ ਮੌਨ ਧਾਰਨ ਕੀਤਾ ਸੀ, ਕਦੇ ਕਦੇ ਆਪ ਉਹਨਾਂ ਸਾਰਿਆਂ ਨੂੰ ਪਾਸ ਬੁਲਾ ਕੇ ਕਾਂਤ ਸਥਾਨ ਵਿੱਚ ਇਸ ਪ੍ਰਕਾਰ ਉਪਦੇਸ਼ ਕਰਦੇ ਸਨ ਕਿ ਆਪਣੇ ਮਨ ਦਾ ਕਦੇ ਵੀ ਵਿਸਾਰ ਨਾ ਕਰੋ, ਇਹ ਸਭ ਗੁਣਾਂ ਦੇ ਧਨ ਨੂੰ ਲੁੱਟਣ ਵਾਲਾ ਮਹਾਨ ਚੋਰ ਹੈ। ਜਿਵੇਂ ਦਾਦੂ ਜੀ ਕਥਨ ਕਰਦੇ ਹਨ, ਇਹ ਮਨ ਬੁੱਕਲ ਦੇ ਸੱਪ ਸਮਾਨ ਹੈ, ਇਸ ਦਾ ਵਿਸਾਰ ਨਾ ਕਰੇ। ਦਾਦੂ ਇਹ ਮਨ ਸਰਪ ਹੈ, ਵਸਤਾ ਹਿਰਦੇ ਮਾਹੇ, ਇਨ ਕੇ ਕਾਟਨ ਤੇ ਅੱਗੇ ਤੁਰ ਕਿਉਂ ਕਾਟਤ ਨਾਹੇ, ਅੱਗੇ ਤੁਮ ਕਿਉਂ ਕਾਟਤ ਨਾਹੇ। ਅਤੇ ਭਗਤ ਕਬੀਰ ਜੀ ਵੀ ਇਸ ਮਨ ਨੂੰ ਚੋਰ ਦੱਸਦੇ ਹਨ। ਕਬੀਰ, ਇਹੋ ਮਨ ਚੋਰ ਹੈ, ਭਲੀ ਵਾਸਤ ਲੈ ਜਾਹੇ, ਸੂਤੇ ਕੋ ਜੈ ਲੂਟ ਲੈ, ਜਾਗਰਤ ਤੇ ਡਰ ਪਾਹੇ, ਮੌਤ ਨੂੰ ਸਦਾ ਚੇਤੇ ਰੱਖੇ, ਇਸ ਨੂੰ ਕਦੇ ਵੀ ਨਾ ਭੁੱਲੇ, ਜਗਿਆਸੂ ਸਦਾ ਪਰਮੇਸ਼ਰ ਨੂੰ ਭਾਵਨ ਵਾਲੀ ਕਿਰਿਆ ਕਰੇ, ਭਾਵ ਉਸ ਦੇ ਹੁਕਮ ਤੋਂ ਉਲਟ ਨਾ ਚੱਲੇ ਅਤੇ ਉਸ ਦੇ ਭੈ ਤੇ ਰਜਾ ਵਿਚ ਪ੍ਰਸੰਨ ਰਹੇ। ਪਰਮੇਸ਼ਰ ਨੂੰ ਅੰਤਰਜਾਮੀ ਤੇ ਸਦਾ ਆਪਣੇ ਅੰਗ ਸੰਗ ਜਾਣੇ ਅਤੇ ਮਨ ਵਿਚ ਇਹ ਨਿਸ਼ਚਾ ਹੋਵੇ ਕਿ ਜੋ ਵੀ ਕੰਮ ਮੈਂ ਕਰਦਾ ਹਾਂ ਪਰਮੇਸ਼ਰ ਉਸ ਨੂੰ ਵੇਖਦਾ ਹੈ। ਦ੍ਰਿਸ਼ਟਮਾਨ ਪਦਾਰਥਾਂ ਨਾਲ ਮੋਹ ਨਾ ਕਰੇ, ਇਹਨਾਂ ਨੂੰ ਨਾਸਵੰਤ ਨਿਸ਼ਚੇ ਕਰਕੇ ਈਸ਼ਵਰ ਦਾ ਚਿੰਤਨ ਕਰੇ। ਜਗਿਆਸੂ ਸੁੱਖਾਂ ਨਾਲੋਂ ਦੁੱਖਾਂ ਨੂੰ ਚੰਗੇ ਜਾਣੇ, ਕਿਉਂਕਿ ਦੁੱਖ ਵਿਚ ਹੀ ਜੀਵ ਨੂੰ ਰੱਬ ਚੇਤੇ ਆਉਂਦਾ ਹੈ ਅਤੇ ਸੁੱਖ ਵਿਚ ਭੁੱਲਦਾ ਹੈ। 35 ਅੱਖਰਾਂ ਵਿਚੋਂ ਸੱਸੇ ਅੱਖਰ ਦਾ ਉਪਦੇਸ਼ ਧਾਰਨ ਕਰੇ। ਊੜਾ ਸੱਚ ਬੋਲਣਾ, ਆੜਾ ਸੰਤੋਖ ਰੱਖਣਾ, ਈੜੀ ਸੇਵਾ ਕਰਨੀ, ਸੱਸਾ ਸਿਮਰਨ ਕਰਨਾ, ਪਰਮੇਸ਼ਰ ਦਾ ਹਾਹਾ ਸੁਮਤੀ ਧਾਰਨਾ, ਕੱਕਾ ਸਾਧੂ ਦੀ ਸੰਗਤ ਕਰਨੀ, ਖੱਖਾ ਸਹਿਣਸ਼ੀਲਤਾ ਹੋਣੀ, ਗੱਗਾ ਸ਼ਰਧਾ ਹੋਣੀ ਵੇਦ ਵਚਨਾ ਅਤੇ ਗੁਰੂ ਵਾਕਾਂ ਤੇ, ਘੱਗਾ ਸ਼ਰਨ ਆਏ ਦੀ ਰੱਖਿਆ ਕਰਨੀ, ਨਿੰਨਾ ਸਬਰ ਤੇ ਸ਼ੁਕਰ ਹੋਣਾ। ਸਭ ਤੋਂ ਵੱਡਾ ਗੁਣ ਸਬਰ ਤੇ ਸ਼ੁਕਰ ਦਾ ਹੈ। ਭਾਵ ਜਗਿਆਸੂ ਵਿਚ ਚਾਰ ਤਰ੍ਹਾਂ ਦਾ ਧੀਰਜ ਹੋਣੀ ਚਾਹੀਦੀ ਹੈ। ਊੜਾ ਕ੍ਰੋਧ ਕਰਨ ਵਾਲੇ ਨਾਲ ਕ੍ਰੋਧ ਨਾ ਕਰੇ, ਨਾ ਸਰੀਰ ਕਰਕੇ ਮਾਰੇ ਅਤੇ ਨਾ ਮਾਨ ਕਰਕੇ ਹੀ ਉਸਦਾ ਬੁਰਾ ਚਿਤਵੇ। ਆੜਾ ਜਗਿਆਸੂ ਮਾਨ ਅਪਮਾਨ ਵਿਚ ਆਪਣੇ ਹਿਰਦੇ ਨੂੰ ਸਮਾਨ ਰੱਖੇ, ਆਦਰ ਹੋਣ ਸਮੇਂ ਫੁੱਲ ਕੇ ਨਾ ਬੈਠੇ ਤੇ ਨਿਰਾਦਰੀ ਵਿਚ ਘਾਬਰ ਨਾ ਜਾਵੇ। ਈੜੀ ਸਾਧਨਾ ਨੂੰ ਕਰਦਾ ਹੋਇਆ ਕਦੇ ਕਾਹਲਾ ਪੈ ਕੇ ਪਰਮੇਸ਼ਰ ਨੂੰ ਉਲਾਂਭੇ ਨਾ ਦੇਵੇ ਕਿ ਮੈਂ ਇਤਨਾ ਚਿਰ ਤਪ ਕੀਤਾ ਪਰ ਅਜੇ ਤੱਕ ਮੈਨੂੰ ਪਰਮੇਸ਼ਰ ਦਾ ਦੀਦਾਰ ਨਹੀਂ ਹੋਇਆ। ਜਥਾ ਉਲਾਹਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤਹਾਰੋ ਕੀਓ। ਸੱਸਾ ਜਿਸ ਸਮੇਂ ਕਿਸੇ ਦਾ ਸੱਚਾ ਬਚਨ ਸੁਣੇ, ਚਾਹੇ ਉਹ ਮਿੱਤਰ ਦਾ ਹੈ ਚਾਹੇ ਦੁਸ਼ਮਣ ਦਾ ਹੈ, ਆਪਣੇ ਅਨੁਕੂਲ ਹੈ ਚਾਹੇ ਉਲਟ, ਪਰ ਉਸ ਨੂੰ ਯਥਾਰਥ ਕਰਕੇ ਮੰਨ ਲਵੇ, ਹੱਠ ਨਾ ਕਰੇ। ਇਸ ਪ੍ਰਕਾਰ ਦੀ ਨੀਤੀ ਨਾਲ ਮਨ ਨੂੰ ਜਿੱਤਣਾ ਹੈ। ਜਿਵੇਂ ਕਿਸੇ ਬ੍ਰਾਹਮਣ ਨੇ ਪ੍ਰਦੇਸ਼ ਵਿਚ ਜਾ ਕੇ ਬਹੁਤ ਸਾਰੀ ਵਿਦਿਆ ਪੜ੍ਹੀ ਅਤੇ ਵਿਦਿਆ ਪੜ੍ਹ ਕੇ ਕਥਾ ਵਾਰਤਾ ਦੁਆਰਾ ਬੜਾ ਧਨ ਕਮਾਇਆ, ਜਦੋਂ ਉਹ ਆਪਣੇ ਦੇਸ਼ ਨੂੰ ਵਾਪਸ ਆ ਰਿਹਾ ਸੀ ਤਾਂ ਉਸ ਦੇ ਪਾਸ ਧਨ ਦੇ ਕੇ 3 ਚੋਰ ਮਗਰ ਲੱਗ ਗਏ, ਜਿਨ੍ਹਾਂ ਵਿਚੋਂ ਇਕ ਚੰਡਾਲ, ਇਕ ਜੱਟ ਅਤੇ ਇਕ ਬ੍ਰਾਹਮਣ ਸੀ। ਤਿੰਨੇ ਜਣੇ ਸੰਘਣੇ ਜੰਗਲ ਵਿਚ ਬ੍ਰਾਹਮਣ ਨੂੰ ਲੁੱਟਣ ਲੱਗੇ ਤਾਂ ਉਸ ਨੂੰ ਆਪਣੀ ਬਚਾਓ ਦਾ ਇਕ ਪਾਉ ਸੁਝਿਆ। ਜੱਟ ਤੇ ਬ੍ਰਾਹਮਣ ਨੂੰ ਅੱਡ ਕਰਕੇ ਆਖਣ ਲੱਗਾ ਕਿ ਦੇਖ, ਤੂੰ ਮੇਰਾ ਜਾਤ ਪਾਈ ਹੈ ਅਤੇ ਇਹ ਸਰਦਾਰ ਮੇਰੇ ਜਮਾਨ ਹਨ, ਪਰ ਤੁਸੀਂ ਉਹ ਚੰਡਾਲ ਨੂੰ ਕਿਉਂ ਧਨ ਦਿੰਦੇ ਹੋ? ਦੋਵੇਂ ਜਣੇ ਰਲ ਕੇ ਵੰਡ ਲਵੋ, ਮੈਨੂੰ ਬੇਸ਼ੱਕ ਨਾ ਦਿਓ। ਇਹ ਸੁਣ ਕੇ ਉਹਨਾਂ ਦੋਹਾਂ ਨੇ ਚੰਡਾਲ ਨੂੰ ਆਪਣੇ ਨਾਲੋਂ ਅੱਡ ਕਰ ਦਿੱਤਾ ਕਿ ਇਹ ਤਾਂ ਸਾਡਾ ਵਾਕਵ ਨਿਕਲ ਆਇਆ ਹੈ, ਇਸ ਨੂੰ ਨਹੀਂ ਲੁੱਟਣਾ। ਫਿਰ ਅੱਗੇ ਜਾ ਕੇ ਉਸਨੇ ਜੱਟ ਨਾਲੋਂ ਬ੍ਰਾਹਮਣ ਨੂੰ ਵੀ ਪਾੜ ਲਿਆ ਕਿ ਬ੍ਰਾਹਮਣ ਦਾ ਧਨ ਜੱਟ ਨੂੰ ਕਿਵੇਂ ਜਾਵੇ, ਤੂੰ ਮੈਨੂੰ ਥੋੜਾ ਦੇ ਦੇਵੀ, ਪਰ ਇਹ ਜੱਟ ਆਪਣਾ ਕੀ ਲੱਗਦਾ ਹੈ। ਇਉਂ ਚੋਰ ਬ੍ਰਾਹਮਣ ਨੇ ਆਪਣੇ ਨਾਲੋਂ ਜੱਟ ਨੂੰ ਵੀ ਨਖੇੜ ਦਿੱਤਾ ਕਿ ਇਹ ਤਾਂ ਸਾਡਾ ਰਿਸ਼ਤੇਦਾਰ ਹੀ ਨਿਕਲ ਆਇਆ ਹੈ, ਮੈਂ ਇਸ ਨੂੰ ਨਾਲ ਜਾ ਕੇ ਘਰ ਤੱਕ ਛੱਡ ਕੇ ਆਵਾਂਗਾ। ਜਦੋਂ ਕੱਲਾ ਹੀ ਬ੍ਰਾਹਮਣ ਚੋਰ ਰਹਿ ਗਿਆ ਅਤੇ ਉਹ ਬ੍ਰਾਹਮਣ ਪਾਸੋਂ ਧਨ ਮੰਗਣ ਲੱਗਾ ਤਾਂ ਉਸ ਨੂੰ ਗੱਲਾਂ ਬਾਤਾਂ ਨਾਲ ਪਰਚਾਉਂਦਿਆਂ ਜਦੋਂ ਜੰਗਲ ਚੋਂ ਬਾਹਰ ਆ ਕੇ ਪਿੰਡ ਕੋਲ ਪੁੱਜਾ ਤਾਂ ਹੌਸਲੇ ਨਾਲ ਨੰਬਰਦਾਰ ਪਾ ਸ਼ਿਕਾਇਤ ਕਰਕੇ ਉਸ ਨੂੰ ਪਕੜਾਉਣ ਦਾ ਡਰਾਵਾ ਵੀ ਦਿੱਤਾ ਅਤੇ ਨਾਲ ਹੀ ਚੋਰ ਚੋਰਾ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਉਹ ਡਰਦਾ ਹੋਇਆ ਬ੍ਰਾਹਮਣ ਚੋਰ ਭੱਜ ਗਿਆ। ਉਹ ਇਸ ਨੇ ਆਪਣਾ ਸਾਰਾ ਧਨ ਬਚਾ ਲਿਆ। ਇਸੇ ਤਰ੍ਹਾਂ ਇਹ ਜੀਵ ਵੀ ਬ੍ਰਾਹਮਣ ਦੀ ਅੰਸ ਹੋਣ ਕਰਕੇ ਬ੍ਰਾਹਮਣ ਹੈ। ਕਹੋ ਕਬੀਰੇ, ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨਾ ਮਾਨਸ। ਅਥਵਾ ਕਹੋ ਕਬੀਰ, ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਈਅਤ ਹੈ ਹਮਾਰਾ। ਇਸ ਦੇ ਮਗਰ ਵੀ ਸਤੋ ਰਜੋ ਤਮੋ, ਇਹ ਤਿੰਨੇ ਗੁਣ 3 ਚੋਰ ਲੱਗੇ ਹੋਏ ਹਨ ਜੋ ਹਮੇਸ਼ਾ ਇਸ ਪਾਸੋਂ ਸਭ ਗੁਣਾਂ ਦਾ ਧਨ ਖੋਈ ਜਾਂਦੇ ਹਨ। ਸਤੋ ਗੁਣ ਬ੍ਰਾਹਮਣ, ਰਜੋ ਗੁਣ ਜੱਟ ਅਤੇ ਤਮੋ ਗੁਣ ਚੰਡਾਲ ਹੈ। ਸੰਸਾਰ ਇੱਕ ਸੰਘਣਾ ਜੰਗਲ ਹੈ ਜਿਸ ਵਿਚ ਆਤਮ ਧਨ ਲੈ ਕੇ ਜੀਵ ਸਫ਼ਰ ਕਰ ਰਿਹਾ ਹੈ। ਜਦ ਤੱਕ ਇਹ ਤਿੰਨੇ ਚੋਰ ਪ੍ਰਬਲ ਹਨ ਤਦ ਤੱਕ ਇਹ ਜੀਵ ਸਹੀ ਸਲਾਮਤ ਆਪਣੇ ਸਰੂਪ ਰੂਪੀ ਘਰ ਵਿਚ ਨਹੀਂ ਜਾ ਸਕਦਾ। ਜਥਾ ਉਦਿਆਨ ਬਸਨ ਸੰਸਾਰ ਸੰਬੰਧੀ ਸਵਾਨ ਸਿਆਲ ਖਰ ਹੈ ਵਿਖਣ ਸਥਾਨ ਮਨ ਮੋਹ ਮਦਰੰ ਮਹਾ ਅਸਾਦ ਪੰਚ ਤਸਕਰ ਹੈ। ਸਤਿਗੁਰੂ ਦੀ ਸੋਹ ਸਿੱਖਿਆ ਲੈ ਕੇ ਇਸਨੇ ਸੋਚਿਆ ਕਿ ਮੈਂ ਇਹਨਾਂ ਤਿੰਨਾਂ ਗੁਣਾਂ ਤੋਂ ਕਿਵੇਂ ਛੁਟਕਾਰਾ ਪਾਵਾਂ। ਪਹਿਲਾਂ ਸਤੋ ਤੇ ਰਜੋ ਦਾ ਆਸਰਾ ਲੈ ਕੇ ਤਮੋ ਗੁਣ ਨੂੰ ਜਿੱਤਿਆ ਭਾਵ ਉਸ ਦਾ ਤਿਆਗ ਕਰ ਦਿੱਤਾ। ਤਮੋ ਗੁਣ ਦੇ ਦੂਰ ਹੋਇਆ ਫਿਰ ਇਸ ਨੇ ਰਜੋ ਦਾ ਦੁੱਖ ਜਾਪਿਆ। ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਕੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਜਦੋਂ ਅੰਦਰ ਇਤਨੇ ਰਸਾਂ ਦੇ ਭੋਗਣ ਦੀ ਇੱਛਾ ਬਣੀ ਹੈ ਫਿਰ ਸਤੋ ਨੂੰ ਕਿਵੇਂ ਹਿੱਸਾ ਮਿਲ ਸਕਦਾ ਹੈ। ਇਉਂ ਦੁਖਦਾਈ ਮੰਨ ਕੇ ਹੌਲੀ ਹੌਲੀ ਸਤੋ ਦੇ ਆਸਰੇ ਰਜੋ ਦਾ ਵੀ ਤਿਆਗ ਕਰ ਦਿੱਤਾ ਤਾਂ ਮਨ ਨੂੰ ਹੋਰ ਵੀ ਸੁੱਖ ਪ੍ਰਤੀਤ ਹੋਣ ਲੱਗਾ। ਇਤਨੇ ਨੂੰ ਸਰੂਪ ਰੂਪੀ ਪਿੰਡ ਦੇ ਨੇੜੇ ਆ ਪਹੁੰਚਿਆ। ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋਹ ਨਹੀਂ ਤੇ ਠਾਓ ਅਥਵਾ ਹਰਖ ਅਨੰਤ ਸੋਗ ਨਹੀਂ ਬੀਆ ਸੋ ਕਰ ਗੁਰੇ ਨਾਨਕ ਕਉ ਦੀਆ। ਫਿਰ ਹੌਸਲਾ ਕਰਕੇ ਸਾਹ ਸੰਗਤ ਵਿਚ ਆ ਕੇ ਪੁਕਾਰ ਕੀਤੀ ਸੰਤ ਕਰੋ ਪਰਮ ਗਤ ਮੋਰੀ ਰਾਖੋ ਸ਼ਰਣੇ ਅਨਾਥ ਦੀਨ ਕਉ ਕਰੋ ਹਮਾਰੀ ਗਾਤੇ। ਮਹਾਂਪੁਰਖਾਂ ਨੇ ਕਿਰਪਾ ਕੀਤੀ ਤਾਂ ਸਤੋ ਦਾ ਵੀ ਭਾਵ ਹੋ ਗਿਆ ਅਤੇ ਨਰੋਲ ਆਪਣੇ ਸਰੂਪ ਵਿਚ ਸਥਿਤ ਹੋ ਗਿਆ। ਅੰਤਰ ਚਤਰਤ ਗੁਣ ਗਮਤਾ ਕੈ ਪੰਜ ਤਤ ਨਿਲੰਘ ਪਰਮ ਤਤ ਵਾਸੀ ਹੈ ਅਥਵਾ ਦਿਨ ਸੁਨਾਰਾਇਣ ਬੇਦ ਨਹੀਂ ਸਾਤ ਤਹਾਂ ਵਸੈ ਨਿਰੰਕਾਰਾ। ਇਉਂ ਇਹ ਜੀਵ ਤਿੰਨਾਂ ਗੁਣਾਂ ਤੋਂ ਛੁਟਕਾਰਾ ਪਾ ਕੇ ਆਪਣੇ ਸਰੂਪ ਵਿਚ ਹੀ ਲੀਨ ਰਹਿੰਦਾ ਹੈ।